ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ, ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ, ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਈਏ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً ایک گیت تہانوں پسند آیا ہوئے گا۔ ہن ویلا اے کہ خاندانی طرز زندگی دا پروگرام فیملی لائف سٹائل تواڈی خدمت چ پیش کیتا جائے۔ سو ساتھیو، اج دے پروگرام چ میں تہانوں اے دساں گی کہ اسی اپنے خاندانی جھگڑیاں نوں کیویں ختم کر سکنے ہاں۔ ساتھیو، اسی ویکھنے ہاں کہ ہر گھر چ چھوٹے موٹے لڑائی جھگڑے ہوندے رہندے نے، کدی میاں بیوی دے درمیان، کدی بھن بھراواں دے درمیان، یا پھر کدی ساس تے بہو دے درمیان۔ اس تو علاوہ خاندان چ تے رشتہ داراں چ وی لڑائی جھگڑے ہوندے نے، تے کئی دفعہ تے چھوٹی جی گل نوں اتنا وڈا بنا دیتا جاندا ہے کہ صدیاں بیت جاندیاں نے تے رشتہ دار آپس چ ایک دوسرے نوں ویکھنا تک پسند نہیں کردے۔ ساتھیو، اسی ویکھنے ہاں کہ ساڈے ہاں اکثر لڑائی جھگڑے چھوٹیاں موٹیاں گلاں تو ہی شروع ہوندے نے۔ کم و پیش ہر گھر چ تے ہر خاندان چ کوئی نہ کوئی گل تو ضرور جھگڑا ہوندا ہے۔ 25-30 سال پہلے جدوں مشترکہ خاندانی نظام سی تے ادوں وی لوگ آپس چ لڑدے جھگڑدے سن، مگر ایک جگہ مل کے رہن دی وجہ نال صلح صفائی دی کوئی نہ کوئی صورت نکل آندی سی۔ ہن او مشترکہ نظام نہیں رہا، خاندان بکھر گئے نے۔ اس لئی جدوں انہاں چ ایک واری جھگڑا ہو جاندا ہے تے انہاں دے منفی اثرات کئی سالاں تک باقی رہندے نے۔ کئی دفعہ تے ایک ہی تلخی دا مطلب زندگی بھر دے لئی رشتیاں دا خاتمہ ہوندا ہے۔ ساتھیو، اسی یہ گل جاننے ہاں کہ خاندانی جھگڑے عام طور تے بہت ہی معمولی گلاں تو شروع ہوندے نے، جلد ہی انہاں گلاں دیاں تفصیلات نوں فراموش کر دیتا جاندا ہے، لیکن انہاں تو پیدا ہون والی تلخی دلاں چ گہرائی تک اتر جاندی ہے۔ اے یاد رہ جاندا ہے کہ فلاں نال جھگڑا ہویا سی تے ہن اوندے نال بول چال یا میل ملاپ نہیں رکھنا۔ اس طرح چھوٹیاں موٹیاں گلاں شروع ہون والے فضول جھگڑے کسی مناسب وجہ دے بغیر ہی محض جھوٹی انا، ضد تے اکڑ بازی دی وجہ نال ودے چلے جاندے نے۔ او ساڈی زندگیاں نوں دکھی کر جاندے نے۔ بھن بھراواں تے قریبی عزیزاں دے نال میل جول نال سانوں جڑی خوشی حاصل ہوندی ہے اسی اوندے تو محروم ہو جانے ہاں، مگر اپنی ضد نہیں چھڑ دے، جھوٹی انا نوں نہیں چھڑ دے تے اکڑ بازی تو وی باز نہیں آندے۔ اکثر جھگڑے ایسے ہوندے نے کہ اگر کوئی ایک فرد صلح دے لئی پہل کر لوے تے پلک جھپکن دے نال ہی او جھگڑے ختم ہو سکدے نے، مگر پہل تے کوئی تیار نہیں ہوندا۔ ناراض عزیزاں چ تسی اے جملہ کئی واری ضرور سنیا ہوئے گا کہ میں صلح تے تیار ہاں لیکن پہل میں نہیں کر سکدا۔ ساتھیو، اگر تواڈے خاندان چ وی کوئی لڑائی جھگڑا ہو گیا ہے تے پھر تسی پہل کرو، اگے ودھ کے ایک دوسرے دی صلح کرواؤ، کیونکہ جدو تسی آپس چ انہاں دونوں افراد دی گل بات کراؤ گے، انہاں دے درمیان صلح دے لئی کوئی نہ کوئی وجہ بناؤ گے تے پھر یقیناً انہاں دا تعلق بحال ہو جائے گا۔ ساتھیو، عام طور تے لوگ اپنے عزیزاں دے نال ہمیشہ دے لئی تعلق ختم کرنا نہیں چاہندے، اس لئی او صلح تے آمادہ رہندے نے، لیکن ان دے نال ہی انہاں دی اے خواہش وی ہوندی ہے کہ انہاں دی انا تے خود پرستی دی تسکین وی ہو جائے۔ وہ اس خواہش نوں اس طرح بیان کردے نے کہ اگر انہاں نے ہار مان لئی یا معافی مانگ لئی تے برادری دے سامنے انہاں دی نک کٹ جائے گی۔ پر ساتھیو، تسی دانش مندی نال کام لو، جھگڑے نوں ختم کرن دے بارے سوچو۔ اس تو علاوہ اگر دو افراد آپس چ لڑ رہے نے، بھن بھرا لڑ رہے نے، یا دو رشتے دار آپس چ لڑ رہے نے، تے تہانوں یہ چاہیدا ہے کہ تسی انہاں دے جھگڑے چ مداخلت کرو تے دونوں نوں صبر و تحمل نال گل کرن دی نصیحت کرو۔ ساتھیو، صلح کرواندیاں وقت کسے وی ایک فرد دا ساتھ نہ دو، بلکہ دونوں نوں پیار محبت نال سمجھاؤ تے انہاں نوں اے کہو کہ جڑی گل تسی آپس چ لڑائی جھگڑا کر کے کر رہے ہو او پیار تے محبت نال وی کیتی جا سکدی ہے۔ اگر ایک دوسرے دی گل نوں برداشت کیتا جائے گا تے پھر یقیناً کدی وی جھگڑا نہیں پیدا ہوئے گا۔ کئی دفعہ ساتھیو، کسی غلط فہمی دی وجہ نال وی آپس چ لوکاں دا جھگڑا ہو جاندا ہے۔ سو اس لئی کوشش کرو کہ جدوں تک تسی سچائی نوں نہ جان لو ادوں تک کوئی وی گل اپنے منہ چوں نہ کڈو۔ کئی لوگ اس طرح دے ہوندے نے کہ او رائی دا پہاڑ بنا دیندے نے، گل چھوٹی جی ہوندی ہے تے اونوں ودا چڑھا کے اینا لمبا کر دیندے نے کہ خود بخود ہی انسان دے صبر و تحمل دا پیالہ لبریز ہو جاندا ہے تے پھر جھگڑا شروع ہو جاندا ہے۔ پر ساتھیو، اپنے رویے چ لچک پیدا کرو، اپنے اندر سچائی پیدا کرو، تاکہ جڑی گل تسی کرو ਉਹ ਦੂਸਰੇ ਦੇ ਦਿਲ ਨੂੰ ਠੇਸ ਨਾ ਪਹੁੰਚਾਏ। ਇਸ ਤੋਂ ਇਲਾਵਾ ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਮਾਜ਼ੀ ਦੀਆਂ ਤਲਖੀਆਂ ਭੁੱਲ ਜਾਂਦੇ ਨੇ। ਉਹ ਇੱਕ ਦੂਸਰੇ ਦੀਆਂ ਕੁਤਾਹੀਆਂ ਨੂੰ ਮਾਫ਼ ਕਰਨ 'ਤੇ ਆਪਣਾ ਦਿਲ ਵੀ ਸਾਫ਼ ਕਰ ਲੈਂਦੇ ਨੇ। ਲੇਕਿਨ ਸਾਰੇ ਲੋਕ ਇੱਕ ਵਰਗੇ ਨਹੀਂ ਹੁੰਦੇ। ਕਈ ਐਸੇ ਵੀ ਹੁੰਦੇ ਨੇ ਜਿਨ੍ਹਾਂ ਦਾ ਦਿਲ ਸਾਫ਼ ਨਹੀਂ ਹੁੰਦਾ। ਕੋਈ ਨਾ ਕੋਈ ਤਲਖੀ ਜਾਂ ਕਦੂਰਤ ਉਹਨਾਂ 'ਚ ਬਾਕੀ ਰਹਿ ਜਾਂਦੀ ਏ। ਉਹਨਾਂ ਦਾ ਪੁਰਾਣਾ ਤਾਲੁਕ ਬਹਾਲ ਨਹੀਂ ਹੋ ਪਾਉਂਦਾ। ਦਿਲ ਹੀ ਦਿਲ 'ਚ ਉਹ ਨਾਰਾਜ਼ ਰਹਿੰਦੇ ਨੇ। ਇਹ ਹੋ ਸਕਦਾ ਕਿ ਸੁਲ੍ਹਾ ਦੇ ਬਾਅਦ ਉਹਨਾਂ 'ਚ ਪਹਿਲੇ ਵਰਗੀ ਕਸ਼ੀਦਗੀ ਜਾਂ ਨਾਰਾਜ਼ਗੀ ਨਾ ਰਹੇ, ਮਗਰ ਪਹਿਲੇ ਵਰਗੀ ਗੱਲ ਵੀ ਪੈਦਾ ਨਹੀਂ ਹੁੰਦੀ। ਇਸ ਕਿਸਮ ਦੇ ਲੋਕਾਂ ਦੇ ਮਾਮਲੇ 'ਚ ਵਕਤ ਨੂੰ ਆਪਣਾ ਕੰਮ ਕਰਨ ਦਿਓ। ਵਕਤ ਗੁਜ਼ਰਨ ਦੇ ਨਾਲ ਨਾਲ ਉਹਨਾਂ ਦੇ ਰਵੱਈਆਂ 'ਚ ਮਸਬਤ ਤਬਦੀਲੀ ਜ਼ਰੂਰ ਪੈਦਾ ਹੋਏਗੀ। ਸਾਥੀਓ, ਅਹਿਲੇ ਖਾਨਾ ਦੇ ਦਰਮਿਆਨ ਸੁਲ੍ਹਾ ਸਫਾਈ ਕਰਾਉਣ ਨਾਲ ਪੂਰੇ ਖਾਨਦਾਨ ਨੂੰ ਫਾਇਦਾ ਪਹੁੰਚਦਾ ਹੈ। ਯਾਦ ਰੱਖੋ ਕਿ ਖੁਸ਼ੀ ਅਤੇ ਗਮੀ ਦੇ ਮੌਕਿਆਂ 'ਤੇ ਖਾਨਦਾਨ ਦੇ ਅਫਰਾਦ ਹੀ ਤੁਹਾਡਾ ਸਭ ਤੋਂ ਵੱਡਾ ਸਹਾਰਾ ਬਣਦੇ ਨੇ। ਉਹਨਾਂ ਨੂੰ ਇੱਕ ਦੂਸਰੇ ਦੇ ਕਰੀਬ ਤਰ ਲਿਆਉਣ 'ਚ ਆਪਣਾ ਕਿਰਦਾਰ ਅਦਾ ਕਰਨਾ ਨਾ ਭੁੱਲੋ। ਅਤੇ ਸਾਥੀਓ, ਆਖਿਰ 'ਚ ਮੈਂ ਤੁਹਾਨੂੰ ਕਹਿਣਾ ਚਾਹਾਂਗੀ ਕਿ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਖਾ ਮੁਸ਼ਕਲਾਂ ਅਤੇ ਪਸ ਹਿੰਮਤਾਂ ਦਾ ਸਾਹਮਣਾ ਹੋਏ, ਫਿਰ ਵੀ ਖਾਨਦਾਨ ਨੂੰ ਆਪਣੀ ਹਿੰਮਤ ਬਣਾਈ ਰੱਖਣੀ ਚਾਹੀਦੀ ਏ। ਆਪਣੇ ਅੰਦਰ ਹਮੇਸ਼ਾ ਮਸਬਤ ਸੋਚ ਰੱਖਣੀ ਚਾਹੀਦੀ ਏ ਅਤੇ ਇੱਕ ਦੂਸਰੇ ਦੀ ਖੁਸ਼ੀ 'ਚ ਇਜ਼ਾਫਾ ਕਰਨਾ ਚਾਹੀਦਾ ਏ। ਬਾਹਮੀ ਮੁਹੱਬਤ ਅਤੇ ਬਾਹਮੀ ਬਰਦਾਸ਼ਤ ਦੇ ਨਾਲ ਹੀ ਅਸੀਂ ਆਪਣੇ ਖਾਨਦਾਨ ਨੂੰ ਮਜ਼ਬੂਤ ਬਣਾ ਸਕਦੇ ਹਾਂ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੇ ਖਾਨਦਾਨ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣੀਏ। ਯਹੋਵਾ रोजाना एडवेंटिस्ट वर्ल्ड रेडियो 24 घंटे का प्रोग्राम जनूबी एशिया के लिए पंजाबी, उर्दू, अंग्रेजी, सिंधी ते दूजियां बहुत सारिया जुबानों विच नशर करता है। सेहत, मतवाजन खुराक, तालीम, खानदानी जिंदगी ते बाइबल मुकद्दस नूं समझन दे लई एडवेंटिस्ट वर्ल्ड रेडियो जरूर सुनो। सामाइन, बाइबल मुकद्दस की तालीमात को مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾ ਦੇ ਕਲਾਮ 'ਚੋਂ ਇਸ ਗੱਲ ਨੂੰ ਜਾਣਾਂਗੇ ਅਤੇ ਇਸ ਗੱਲ ਨੂੰ ਸਿੱਖਾਂਗੇ ਕਿ ਖੁਦਾ ਦਾ ਕਲਾਮ ਸਾਨੂੰ ਝੂਠ ਅਤੇ ਫਰੇਬ ਤੋਂ ਖਬਰਦਾਰ ਕਰਦਾ ਹੈ। ਸਾਥੀਓ, ਮੁਕਾਸ਼ਵਾ ਦੀ ਕਿਤਾਬ ਵਿੱਚ ਇੱਕ ਝੂਠੇ ਮਜ਼ਹਬ ਦੇ ਬਾਰੇ ਦੱਸਿਆ ਗਿਆ ਹੈ ਜਿਹਦੇ ਤੋਂ ਅਸਾਂ ਖਬਰਦਾਰ ਰਹਿਣਾ ਹੈ। ਦੱਸਿਆ ਜਾਂਦਾ ਕਿ ਇੱਕ ਦਫ਼ਾ ਦਾ ਜ਼ਿਕਰ ਹੈ ਕਿ ਕੈਲੀਫੋਰਨੀਆ ਵਿੱਚ ਇੱਕ ਕਾਰ 'ਚੋਂ ਫੋਨ ਗਿਆ ਪੁਲਿਸ ਥਾਣੇ, ਅਤੇ ਪੁਲਿਸ ਜਲਦੀ ਨਾਲ ਉਸ ਕਾਰ ਵਿੱਚ ਪਹੁੰਚੀ ਜਿੱਥੋਂ ਫੋਨ ਆਇਆ ਸੀ। ਅਤੇ ਜਦੋਂ ਪੁਲਿਸ ਉੱਥੇ ਪਹੁੰਚੀ, ਉਹਨਾਂ ਨੇ ਵੇਖਿਆ ਕਿ ਕਾਰ ਵਿੱਚ ਕੁਝ ਲਾਸ਼ਾਂ ਪਿਆ ਹੋਇਆ ਨੇ ਅਤੇ ਤਕਰੀਬਨ 39 ਲੋਕ ਮਾਰੇ ਗਏ। ਜਦੋਂ ਤਫਤੀਸ਼ ਕੀਤੀ ਗਈ, ਵੇਖਿਆ ਗਿਆ ਅਤੇ ਪਤਾ ਚੱਲਿਆ ਕਿ ਉਹਨਾਂ ਨੇ ਖੁਦਕੁਸ਼ੀ ਕੀਤੀ ਸੀ। ਅਤੇ ਮੇਰੇ ਸਾਥੀਓ, ਉਹਨਾਂ ਨੇ ਇਸ ਗੱਲ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਹਾਦਸਾ ਕਿਉਂ ਆਇਆ ਹੈ, ਅਤੇ ਆਖਿਰਕਾਰ ਪਤਾ ਚੱਲਿਆ ਕਿ ਇੱਕ ਉਸਤਾਦ ਦੀ ਗਲਤ ਤਾਲੀਮ ਦੀ ਵਜ੍ਹਾ ਤੋਂ ਉਸ ਜਮਾਤ ਨੇ ਆਪਣੇ ਆਪ ਨੂੰ ਖੁਦ ਮਾਰਿਆ। ਸੋ ਮਸੀਹ ਵਿੱਚ ਮੇਰੇ ਸਾਥੀਓ, ਇਸ ਦੁਨੀਆਂ ਵਿੱਚ ਵੀ ਬਹੁਤ ਸਾਰੇ ਫਿਰਕੇ ਪਏ ਜਾਂਦੇ ਨੇ, ਅਤੇ ਅਸੀਂ ਵੇਖਦੇ ਹਾਂ ਕਿ ਅੱਜ ਵੀ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਝੂਠੇ ਨਬੀਆਂ ਦੇ ਪਿੱਛੇ, ਝੂਠੇ ਉਸਤਾਦਾਂ ਦੇ ਪਿੱਛੇ ਚੱਲਦੇ ਪਏ ਨੇ, ਅਤੇ ਉਹਨਾਂ ਦੀ ਗਲਤ ਤਾਲੀਮ ਦੀ ਵਜ੍ਹਾ ਤੋਂ ਲੋਕ ਹਲਾਕਤ ਦੀ ਤਰਫ ਜਾਣਦੇ ਨੇ। ਸੋ ਇਸ ਲਈ ਸਾਥੀਓ, ਸਾਨੂੰ ਇਹ ਚਾਹੀਦਾ ਕਿ ਅਸੀਂ ਝੂਠੇ ਉਸਤਾਦਾਂ ਤੋਂ, ਝੂਠੇ ਮਜ਼ਹਬ ਤੋਂ ਖਬਰਦਾਰ ਰਹੀਏ। ਅਸਾਂ ਹਰ ਉਸ ਫਿਰਕੇ ਤੋਂ ਕਿਨਾਰਾ ਕਰਨਾ ਜਿਹੜਾ ਫਿਰਕਾ ਬਾਈਬਲ ਮੁਕੱਦਸ ਦੀ ਤਾਲੀਮਾਤ ਨੂੰ ਨਹੀਂ ਮੰਨਦਾ। ਅਸਾਂ ਉਸ ਜਗ੍ਹਾ 'ਤੇ ਨਹੀਂ ਜਾਣਾ ਜਿੱਥੇ ਰੂਹਾਨੀਅਤ ਨਾ ਹੋਵੇ, ਰੂਹਾਨੀ ਮਾਹੌਲ ਨਾ ਹੋਵੇ। ਅਸਾਂ ਉਸ ਜਗ੍ਹਾ 'ਤੇ ਇਬਾਦਤ ਨਹੀਂ ਕਰਨੀ ਜਿੱਥੇ ਖੁਦਾ ਦੀ ਮੁਹੱਬਤ ਨਾ ਪਾਈ ਜਾਏ। ਸੋ ਮਸੀਹ ਵਿੱਚ ਮੇਰੇ ਸਾਥੀਓ, ਅੱਜ ਦਾ ਕਲਾਮ ਮੇਰੇ ਲਈ ਅਤੇ ਤੁਹਾਡੇ ਲਈ ਹੈ, ਅਤੇ ਅਗਰ ਇਹ ਬਾਈਬਲ ਮੁਕੱਦਸ ਵਿੱਚ ਹੈ ਤਾਂ ਮੈਂ ਇਹਦੇ 'ਤੇ ਯਕੀਨ ਕਰਨਾ ਵਾਂ, ਅਤੇ ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤਾਂ ਫਿਰ ਇਹ ਮੇਰੇ ਲਈ ਨਹੀਂ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਸ ਦੁਨੀਆਂ ਵਿੱਚ ਬਹੁਤ ਸਾਰੇ ਫਿਰਕੇ ਪਾਏ ਜਾਂਦੇ ਨੇ ਜਿਹਦੀ ਵਜ੍ਹਾ ਤੋਂ ਲੋਕ ਪਰੇਸ਼ਾਨ ਨੇ। ਲੋਕ ਸੱਚਾਈ ਨੂੰ ਪਾਉਣ ਵਾਸਤੇ ਮੁਖਤਲਿਫ ਜਗ੍ਹਾ 'ਤੇ ਜਾਂਦੇ ਨੇ, ਉਹ ਇਸ ਤਲਾਸ਼ ਵਿੱਚ ਨੇ ਕਿ ਕਿੱਥੇ ਉਹਨਾਂ ਨੂੰ ਸੱਚਾਈ ਮਿਲਦੀ ਹੈ। ਸੋ ਆਓ ਅਸੀਂ ਬਾਈਬਲ ਮੁਕੱਦਸ 'ਚੋਂ 5 ਇੰਜ ਦੀਆਂ ਗੱਲਾਂ ਨੂੰ ਜਾਣੀਏ, ਸਿੱਖੀਏ, ਜਿਹੜੀਆਂ ਕਿ ਸਾਡੀ ਰਹਿਨਮਾਈ ਕਰਨਗੀਆਂ ਕਿ ਅਸੀਂ ਸੱਚ ਅਤੇ ਝੂਠ ਨੂੰ, ਅਸਲ ਅਤੇ ਨਕਲ ਨੂੰ ਪਹਿਚਾਣ ਸਕੀਏ, ਜਾਣ ਸਕੀਏ। ਸਾਥੀਓ, ਅਗਰ ਮੈਂ ਅਤੇ ਤੁਸੀਂ ਸੱਚ ਅਤੇ ਝੂਠ ਨੂੰ, ਅਸਲ ਨੂੰ ਅਤੇ ਜਾਂ ਨਕਲ ਨੂੰ ਨਹੀਂ ਜਾਣਦੇ, ਪਹਿਚਾਣਦੇ, ਤਾਂ ਫਿਰ ਅਸੀਂ ਪਰੇਸ਼ਾਨ ਰਹਾਂਗੇ, ਅਸੀਂ ਵੀ ਫਿਰ ਡਾਵਾਂ ਡੋਲ ਰਵਾਂਗੇ। ਸੋ ਅਸਾਂ ਲੋਕਾਂ ਨੂੰ ਵੇਖ ਕੇ ਉਹਨਾਂ ਦੇ ਪਿੱਛੇ ਨਹੀਂ ਜਾਣਾ, ਬਲਕਿ ਅਸਾਂ ਸਿਰਫ ਤੇ ਸਿਰਫ ਖੁਦਾ ਦੇ ਕਲਾਮ ਦੀ ਪੈਰਵੀ ਕਰਨੀ ਹੈ, ਮਸੀਹ ਯਸੂ ਦੀ ਪੈਰਵੀ ਕਰਨੀ ਹੈ। ਸਾਥੀ, ਉਹ ਹੋ ਸਕਦਾ ਹੈ ਕਿ ਜਿਹੜੇ ਪਾਸੇ ਜ਼ਿਆਦਾ ਲੋਕ ਨੇ ਉਹ ਝੂਠ ਨੂੰ ਮੰਨਦੇ ਹੋਣ ਜਾਂ ਗਲਤ ਰਾਹ 'ਤੇ ਉਹ ਹੋਣ। ਅਸਾਂ ਸੱਚ ਅਤੇ ਝੂਠ ਨੂੰ ਪਹਿਚਾਨਣਾ। ਸੋ ਭਾਵੇਂ ਕੋਈ ਵੀ ਫਿਰਕਾ ਹੋਏ, ਕੋਈ ਵੀ ਮਜ਼ਹਬ ਹੋਏ, ਕੋਈ ਵੀ ਕਲੀਸੀਆ ਹੋਏ, ਅਸਾਂ ਹਮੇਸ਼ਾ ਉਹਦੇ ਲੀਡਰ ਨੂੰ ਸਭ ਤੋਂ ਪਹਿਲਾਂ ਵੇਖਣਾ, ਕਿਉਂਕਿ ਜਿਹੜਾ ਲੀਡਰ ਹੁੰਦਾ ਹੈ ਉਹ ਕਿਸੇ ਵੀ ਮਜ਼ਹਬ ਦੀ, ਕਿਸੇ ਵੀ ਕਲੀਸੀਆ ਦੀ, ਕਿਸੇ ਵੀ ਜਮਾਤ ਦੀ, ਕਿਸੇ ਵੀ ਤਨਜ਼ੀਮ ਦੀ ਪਹਿਚਾਣ ਹੁੰਦੀ ਹੈ। ਲੀਡਰ ਤੋਂ ਸਾਨੂੰ ਪਤਾ ਚੱਲਦਾ ਕਿ ਆਇਆ ਅਸੀਂ ਕਿਹੜੇ ਪਾਸੇ ਜਾਂਦੇ ਪਏ ਹਾਂ। ਸੋ ਅਗਰ ਤਾਂ ਅਸੀਂ ਸੱਚੇ ਲੀਡਰ ਦੇ ਪਿੱਛੇ ਚੱਲਦੇ ਪਏ ਹਾਂ ਤਾਂ ਅਸੀਂ ਫਿਰ ਜ਼ਿੰਦਗੀ ਪਾਵਾਂਗੇ, ਕਾਮਯਾਬੀ, ਸਰਫਰਾਜ਼ੀ ਪਾਵਾਂਗੇ। ਪਰ ਅਗਰ ਅਸੀਂ ਬੁਰੇ ਲੀਡਰ ਨੂੰ ਮੰਨਦੇ ਪਏ ਹਾਂ ਤਾਂ ਫਿਰ ਖਾਤਮਾ ਯਕੀਨੀ ਹੈ। ਇਮਸਾਲ ਦੀ ਕਿਤਾਬ ਵਿੱਚ ਲਿਖਿਆ ਹੋਇਆ ਇਹਦੇ 16ਵੇਂ ਬਾਅਦ ਵਿੱਚ ਕਿ ਬਹੁਤ ਸਾਰੀਆਂ ਇੰਜ ਦੀਆਂ ਵੀ ਰਾਹਾਂ ਨੇ ਜਿਹੜੀਆਂ ਕਿ ਸਿੱਧੀ ਵਿਖਾਈ ਦਿੰਦੀਆਂ ਨੇ, ਪਰ ਉਹਨਾਂ ਦੀ ਇੰਤਹਾ ਵਿੱਚ, ਯਾਨੀ ਕਿ ਉਹਨਾਂ ਦੇ ਆਖਰ ਵਿੱਚ ਮੌਤ ਹੁੰਦੀ ਹੈ। ਸੋ ਇਸ ਲਈ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਸਾਡਾ ਲੀਡਰ ਕੌਣ ਹੈ? ਮੇਰਾ ਅਤੇ ਤੁਹਾਡਾ ਜਿਹੜਾ ਹਕੀਕੀ ਲੀਡਰ ਹੈ, ਰਹਿਨਮਾ ਹੈ, ਉਹ ਯਿਸੂ ਮਸੀਹ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਰਾਹ, ਹੱਕ ਅਤੇ ਜ਼ਿੰਦਗੀ ਮੈਂ ਵਾਂ, ਅਤੇ ਯਿਸੂ ਮਸੀਹ ਨੇ ਫਿਰ ਇਹ ਵੀ ਫਰਮਾਇਆ ਹੈ ਕਿ ਮੈਂ ਇਸ ਲਈ ਆਇਆ ਵਾਂ ਕਿ ਉਹ ਜ਼ਿੰਦਗੀ ਪਾਉਣ ਅਤੇ ਕਸਰਤ ਨਾਲ ਪਾਉਣ। ਅਗਰ ਅਸੀਂ ਯਿਸੂ ਮਸੀਹ ਦੇ ਕੰਮਾਂ 'ਤੇ ਗੁਰਖੋਸ ਕਰੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਉਹਨੇ ਅੰਨ੍ਹਿਆਂ ਨੂੰ ਵੇਖਣ ਦੀ ਤੋਫੀਕ ਬਖਸ਼ੀ, ਮੁਰਦਿਆਂ ਨੂੰ ਜ਼ਿੰਦਾ ਕੀਤਾ, ਬਿਮਾਰਾਂ ਨੂੰ ਚੰਗਾ ਕੀਤਾ। ਯਿਸੂ ਮਸੀਹ ਦੀ ਅਗਰ ਅਸੀਂ ਤਲੀਮ ਨੂੰ ਵੇਖੀਏ, ਉਹਦੀ ਤਲੀਮ ਦੂਜਿਆਂ ਤੋਂ ਫਰਕ ਹੈ। ਸੋ ਯਿਸੂ ਮਸੀਹ ਦੀ ਤਲੀਮ, ਯਿਸੂ ਮਸੀਹ ਦੇ ਕੰਮ, ਯਿਸੂ ਮਸੀਹ ਦੀ ਜ਼ਿੰਦਗੀ ਇੱਕ ਮਿਸਾਲ, ਇੱਕ ਨਮੂਨਾ ਹੈ। ਅਤੇ ਸਾਰਿਆਂ ਨਾਲ ਵੱਧ ਕੇ ਗੱਲ ਇਹ ਵੇ ਕਿ ਯਿਸੂ ਮਸੀਹ ਮਰੇ, ਦਫ਼ਨ ਹੋਏ ਅਤੇ ਤੀਜੇ ਦਿਨ ਮੁਰਦਿਆਂ 'ਚੋਂ ਜੀ ਉੱਠੇ, ਜ਼ਿੰਦਾ ਆਸਮਾਨ 'ਤੇ ਉਠਾਏ ਗਏ। ਸੋ ਅਸੀਂ ਜਿਹੜੇ ਲੀਡਰ ਨੂੰ ਮੰਨਦੇ ਹਾਂ, ਜਿਹੜਾ ਸਾਡਾ ਲੀਡਰ ਹੈ, ਉਹ ਜ਼ਿੰਦਾ ਹੈ, ਅਸੀਂ ਜ਼ਿੰਦਾ ਦੇ ਪਿੱਛੇ ਭੱਜਦੇ ਹਾਂ, ਅਸੀਂ ਜ਼ਿੰਦਾ ਖੁਦਾ ਨੂੰ ਮੰਨਦੇ ਹਾਂ। ਔਰ ਫਿਰ ਜਿਹੜੀ ਦੂਜੀ ਗੱਲ ਹੈ ਉਹ ਹੈ ਤਲੀਮ, ਅਤੇ ਅਸੀਂ ਸਿਰਫ ਅਤੇ ਸਿਰਫ ਜਿਹੜੀ ਤਾਲੀਮ ਪਾਉਂਦੇ ਹਾਂ ਜਾਂ ਜਿਹੜੀ ਤਾਲੀਮ ਨੂੰ ਮੰਨਦੇ ਹਾਂ ਉਹ ਬਾਈਬਲ ਮੁਕੱਦਸ ਦੀ ਹੈ। ਜਿਵੇਂ ਕਿ ਮੈਂ ਸ਼ੁਰੂ ਵਿੱਚ ਇਹ ਗੱਲ ਕਹੀਏ ਕਿ ਅਗਰ ਇਹ ਬਾਈਬਲ ਮੁਕੱਦਸ ਵਿੱਚ ਹੈ ਤਾਂ ਫਿਰ ਮੇਰੇ ਲਈ ਹੈ, ਅਗਰ ਇਹ ਬਾਈਬਲ ਮੁਕੱਦਸ ਵਿੱਚ ਨਹੀਂ ਹੈ ਤਾਂ ਫਿਰ ਮੇਰੇ ਲਈ ਨਹੀਂ ਹੈ। ਮਸੀਹ ਵਿੱਚ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਸੱਚਾਈ ਤੋਂ ਅਸੀਂ ਵਾਕਿਫ ਹੋਵਾਂਗੇ ਤਾਂ ਸੱਚਾਈ ਸਾਨੂੰ ਆਜ਼ਾਦ ਕਰੇਗੀ। ਬੇਸ਼ੱਕ ਬਹੁਤ ਸਾਰੇ ਲੋਕ ਦਾਅਵਾ ਕਰਦੇ ਨੇ ਕਿ ਜੀ ਅਸੀਂ ਵੀ ਬਾਈਬਲ ਮੁਕੱਦਸ ਨੂੰ ਮੰਨਦੇ ਹਾਂ, ਪੂਰੀ ਬਾਈਬਲ ਮੁਕੱਦਸ 'ਤੇ ਅਸੀਂ ਅਮਲ ਕਰਦੇ ਹਾਂ, ਪੂਰੀ ਬਾਈਬਲ ਮੁਕੱਦਸ 'ਤੇ ਸਾਡਾ ਯਕੀਨ ਹੈ, ਇਮਾਨ ਹੈ। ਪਰ ਮਸੀਹ ਵਿੱਚ ਮੇਰੇ ਸਾਥੀਓ, ਅਗਰ ਤੁਸੀਂ ਉਹਨਾਂ ਦਾ ਜਾਇਜ਼ਾ ਲਵੋ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਉਹ ਪੂਰੀ ਬਾਈਬਲ ਨੂੰ ਨਹੀਂ ਮੰਨਦੇ। ਤੁਸੀਂ 10 ਹੁਕਮਾਂ ਨੂੰ ਹੀ ਵੇਖ ਲਵੋ, ਕਿੰਨੇ ਲੋਕ ਨੇ ਜਿਹੜੇ ਕਿ 10 ਹੁਕਮਾਂ ਨੂੰ ਮੰਨਦੇ ਨੇ। ਹੋ ਸਕਦਾ ਕਿ ਤੁਸੀਂ ਵੀ ਇਹ ਗੱਲ ਕਹੋ ਕਿ ਜੀ ਮੈਂ ਵੀ 10 ਹੁਕਮਾਂ ਨੂੰ ਮੰਨਦਾ ਵਾਂ, 10 ਹੁਕਮਾਂ 'ਤੇ ਤਾਂ ਸਾਰੇ ਲੋਕ ਇਮਾਨ ਰੱਖਦੇ ਨੇ, ਪਰ ਕੀ ਅਸੀਂ 10 ਹੁਕਮਾਂ 'ਤੇ ਅਮਲ ਵੀ ਕਰਦੇ ਹਾਂ, ਜਿਹਦੇ 'ਚੋਂ ਚੌਥਾ ਹੁਕਮ ਹੈ ਕਿ ਤੂੰ ਯਾਦ ਕਰਕੇ ਸਬਤ ਦਿਨ ਪਾਕ ਮੰਨੀ। ਬਾਕੀ 9 ਹੁਕਮਾਂ ਨੂੰ ਤਾਂ ਅਸੀਂ ਮੰਨਦੇ ਹਾਂ, ਪਰ ਜਿਹੜਾ ਚੌਥਾ ਹੁਕਮ ਹੈ, ਇਹ ਇੱਕ ਹੁਕਮ, ਇਹਦੇ ਬਾਰੇ ਅਸੀਂ ਸੰਜੀਦਾ ਨਹੀਂ ਹਾਂ। ਸੋ ਮਸੀਹ ਵਿੱਚ ਮੇਰੇ ਸਾਥੀਓ, ਹਕੀਕੀ ਮਜ਼ਹਬ, ਸੱਚਾ ਮਜ਼ਹਬ ਕਿਹੜਾ ਹੈ, ਕਿਵੇਂ ਇਹਦੀ ਪਛਾਣ ਹੁੰਦੀ ਹੈ? ਉਹ ਲੀਡਰ ਤੋਂ ਹੁੰਦੀ ਹੈ, ਉਹ ਤਲੀਮ ਤੋਂ ਹੁੰਦੀ ਹੈ। ਮੇਰਾ ਤਾਂ ਤੁਹਾਡਾ ਲੀਡਰ ਯਿਸੂ ਮਸੀਹ ਹੈ, ਅਤੇ ਜਿਹੜੀ ਤਲੀਮ ਨੂੰ ਅਸੀਂ ਮੰਨਦੇ ਹਾਂ ਉਹ ਮਸੀਹ ਦੀ ਦਿੱਤੀ ਹੋਈ ਤਾਲੀਮ ਹੈ, ਯਾਨੀ ਕਿ ਬਾਈਬਲ ਮੁਕੱਦਸ, ਉਹਦੇ ਮੂੰਹ ਤੋਂ ਨਿਕਲਿਆ ਹੋਇਆ ਕਲਾਮ। ਅਤੇ ਤੀਜੀ ਗੱਲ ਇਹ ਕਿ ਕੀ ਅਸੀਂ ਉਸੇ ਤਲੀਮ 'ਤੇ ਅਮਲ ਕਰਦੇ ਹਾਂ ਜਿਹੜੇ ਅਸੀਂ ਮਸੀਹ ਤੋਂ ਪਾਉਂਦੇ ਹਾਂ। ਜਿਵੇਂ ਕਿ ਮੈਂ ਇਹ ਗੱਲ ਬਿਆਨ ਕਰ ਚੁੱਕਿਆ ਵਾਂ ਕਿ ਖੁਦਾ ਦੇ ਕਲਾਮ 'ਤੇ ਅਮਲ ਕਰਨਾ ਬੇਹੱਦ ਜ਼ਰੂਰੀ ਹੈ। ਮਸੀਹ ਵਿੱਚ ਮੇਰੇ ਸਾਥੀਓ, ਜਿਹੜੇ ਲੋਕ ਮਸੀਹ ਦੇ ਕਲਾਮ 'ਤੇ ਅਮਲ ਕਰਦੇ ਨੇ, ਸ਼ੈਤਾਨ ਉਹਨਾਂ ਦੀ ਮੁਖਾਲਫਤ ਕਰਦਾ ਹੈ, ਸ਼ੈਤਾਨ ਉਹਨਾਂ ਨੂੰ ਖੁਦਾ ਦੇ ਕਲਾਮ 'ਤੇ ਅਮਲ ਕਰਨ ਦੇ ਲਈ ਰੋਕਦਾ ਹੈ। ਸੋ ਅਸਾਂ ਇਹਨਾਂ ਗੱਲਾਂ ਨੂੰ ਸਮਝਣਾ ਹੈ ਕਿ ਹਕੀਕਤ ਵਿੱਚ ਸ਼ੈਤਾਨ ਸਾਡਾ ਦੁਸ਼ਮਣ ਹੈ, ਅਤੇ ਸ਼ੈਤਾਨ ਦੇ ਨਾਲ ਸਾਡੀ ਜੰਗ ਹੈ, ਸ਼ੈਤਾਨ ਤੋਂ ਸਭ ਬਚਣਾ ਹੈ। ਸੋ ਮੇਰੇ ਸਾਥੀਓ, ਮੇਰੇ ਅਜ਼ੀਜ਼ੋ, ਕੀ ਅਸੀਂ ਖੁਦਾ ਦੇ ਕਲਾਮ ਦਾ ਮੁਤਾਲਾ ਕਰਦੇ ਹਾਂ? ਕੀ ਅਸੀਂ ਖੁਦਾ ਦੇ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਹਾਂ? ਔਰ ਫਿਰ ਮੈਂ ਇੱਥੇ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਸੱਚੇ ਮਜ਼ਹਬ ਦੀ, ਹਕੀਕੀ ਮਜ਼ਹਬ ਦੀ ਜਾਂ ਸੱਚੀ ਕਲੀਸੀਆ ਦੀ, ਜਮਾਤ ਦੀ ਇੱਕ ਵੀ ਨਿਸ਼ਾਨੀ ਨਹੀਂ ਹੈ ਕਿ ਉਹਦੇ ਵਿੱਚ ਬੜੇ ਬੜੇ ਅਜੀਬੋ ਗਰੀਬ ਕੰਮ ਹੋਣਗੇ। ਅਜੀਬੋ ਗਰੀਬ ਤੇ ਕੰਮ ਜਾਦੂਗਰ ਵੀ ਕਰਦੇ ਨੇ। ਕੀ ਉਹ ਸੱਚੇ ਨੇ? ਹਰਗਸ ਨਹੀਂ, ਉਹ ਝੂਠੇ ਨੇ, ਉਹਨਾਂ ਦੇ ਕੰਮ ਵੀ ਝੂਠ ਤੇ ਮਬਨੇ ਨੇ। ਸੋ ਇਸ ਲਈ ਸਾਥੀਓ, ਅਸਾਂ ਖੁਦਾ ਦੇ ਕਲਾਮ ਨੂੰ ਆਪਣੇ ਸਾਹਮਣੇ ਰੱਖਣਾ ਹੈ ਅਤੇ ਉਹਦੇ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ। ਸੋ ਅਸੀਂ ਖੁਦਾ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਖੁਦਾ ਨੇ ਸਾਨੂੰ ਆਪਣਾ ਕਲਾਮ ਦਿੱਤਾ ਹੈ ਤਾਂ ਕਿ ਅਸੀਂ ਉਹਦੇ ਕਲਾਮ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਸੋ ਯਿਸੂ ਮਸੀਹ ਮੈਨੂੰ ਅਤੇ ਤੁਹਾਨੂੰ ਬੁਲਾਉਂਦਾ ਪਿਆ, ਉਹ ਕਹਿੰਦਾ ਪਿਆ ਕਿ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ, ਮੈਂ ਤੁਹਾਨੂੰ ਨਜਾਤ ਦੇਵਾਂਗਾ, ਮੈਂ ਤੁਹਾਨੂੰ ਜ਼ਿੰਦਗੀ ਦਾਂਗਾ ਅਤੇ ਕਸਰਤ ਦੀ ਜ਼ਿੰਦਗੀ। ਆਓ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਈਏ, ਯਿਸੂ ਮਸੀਹ ਨੂੰ ਇਮਾਨ ਦੇ ਨਾਲ ਕਬੂਲ ਕਰੀਏ। ਪਾਕ ਕਲਾਮ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਕੋਈ ਵੀ ਉਹਦੇ 'ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਸੋ ਆਓ ਸਾਥੀਓ, ਅਸੀਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਯਿਸੂ ਮਸੀਹ ਨੂੰ ਆਪਣਾ ਲੀਡਰ ਕਬੂਲ ਕਰੀਏ, ਯਿਸੂ ਮਸੀਹ ਦੀ ਤਲੀਮ 'ਤੇ, ਉਹਦੇ ਕਲਾਮ 'ਤੇ ਅਮਲ ਕਰੀਏ, ਯਾਨੀ ਕਿ ਪੂਰੀ ਬਾਈਬਲ ਮੁਕਦਸ ਨੂੰ ਮੰਨੀਏ ਅਤੇ ਅਸੀਂ ਸੱਚੇ ਦਿਲ ਨਾਲ ਉਹਦੀ ਫਰਮਾ ਬਰਦਾਰੀ ਕਰੀਏ, ਵਫ਼ਾਦਾਰੀ ਕਰੀਏ, ਕਿਉਂਕਿ ਉਹਦਾ ਫਰਮਾਨ ਹੈ ਕਿ ਜਾਨ ਦਿਨ ਤੱਕ ਮੇਰੇ ਨਾਲ ਵਫ਼ਾਦਾਰ ਰਹਿ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸੋ ਖੁਦਾਵੰਦ ਸਾਨੂੰ ਇਹ ਫਜ਼ਲ ਅਤਾ ਫਰਮਾਏ ਕਿ ਅਸੀਂ ਜ਼ਿੰਦਾ ਖੁਦਾ ਨੂੰ ਮੰਨੀਏ, ਉਹਦੀ ਪੂਰੀ ਪੈਰਵੀ ਕਰੀਏ, ਉਹਦੇ ਕਲਾਮ 'ਤੇ ਚੱਲੀਏ, ਉਹਦੇ ਨਾਲ ਵਫ਼ਾਦਾਰ ਰਹੀਏ, ਤਾਂ ਕਿ ਅਸੀਂ ਖੁਦਾਵੰਦ ਆਪਣੇ ਖੁਦਾ ਕੋਲੋਂ ਜ਼ਿੰਦਗੀ ਦਾ ਤਾਜ ਪਾਉਣ ਵਾਲ ਬਣੀਏ। ਸੋ ਆਓ ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਆਸਮਾਨੀ ਬਾਪ, ਤੇਰਾ ਸ਼ੁਕਰ ਅਦਾ ਕਰਨੇ ਆ ਅੱਜ ਦੇ ਕਲਾਮ ਦੇ ਲਈ। ਅੱਜ ਅਸਾਂ ਇਸ ਗੱਲ ਨੂੰ ਜਾਣੀਏ ਹੈ ਕਿ ਖੁਦਾ ਅਸਾਂ ਝੂਠ ਅਤੇ ਫਰੇਬ ਤੋਂ ਦੂਰ ਰਹਿਣਾ ਹੈ ਅਤੇ ਅਸਾਂ ਤੇਰੇ ਕਲਾਮ ਦੀ ਪੂਰੀ ਪੈਰਵੀ ਕਰਨੀ ਹੈ। ਅਸੀਂ ਨਜਾਤ ਦਹਿੰਦਾ ਯਿਸੂ ਮਸੀਹ ਨੂੰ ਪੂਰੇ ਈਮਾਨ ਦੇ ਨਾਲ ਕਬੂਲ ਕਰਨੇ ਹਾਂ, ਇਕਰਾਰ ਕਰਨੇ ਹਾਂ ਕਿ ਉਹੀ ਸਾਡਾ ਨਜਾਤ ਦਹਿੰਦਾ ਹੈ। ਫਜ਼ਲ ਬਖਸ਼ ਕੇ ਅਸੀਂ ਮਸੀਹ ਦੀ ਤਾਲੀਮ 'ਤੇ ਅਮਲ ਕਰੀਏ ਤਾਂ ਕਿ ਅਸੀਂ ਤੇਰੇ ਹਜ਼ੂਰ ਮਕਬੂਲ ਠਹਿਰੀਏ। ਇਹ ਖੁਦਾ ਮੈਂ ਦੁਆ ਕਰਨਾ ਵਾਂ ਆਪਣੇ ਇਹਨਾਂ ਸਾਥੀਆਂ ਵਾਸਤੇ, ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਰੋਜ਼ਗਾਰ ਵਿੱਚ, ਕਾਰੋਬਾਰ ਵਿੱਚ ਤੇਰੀ ਬਰਕਤ ਹੋਏ। ਇਹ ਖੁਦਾ ਅਗਰ ਕੋਈ ਇਹਨਾਂ 'ਚੋਂ ਬਿਮਾਰ ਹੈ ਤਾਂ ਤੂੰ ਉਹਨੂੰ ਵੀ ਸ਼ਿਫਾ ਦੇ, ਕਿਉਂ ਜੋ ਤੂੰ ਸ਼ਿਫਾ ਦਿਵਾਉਂਦਾ ਹੈ। ਇਹ ਖੁਦਾਵੰਦ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿ ਤੂੰ ਸਾਡੀ ਫਿਕਰ ਕਰਨਾ ਹੈ ਅਤੇ ਸਾਡੀ ਜ਼ਰੂਰਤ ਨੂੰ ਪੂਰਾ ਕਰਨਾ ਹੈ। ਇਹ ਖੁਦਾਵੰਦ ਸਾਨੂੰ ਸਾਰਿਆਂ ਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ ਅਤੇ ਸਾਨੂੰ ਸਾਰਿਆਂ ਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।